ਕੋਟਾਨ ਕੋਟਾਨ ਰੂਪ ਰੰਗ ਅੰਗ ਅੰਗ ਸ਼ਬ ਕੋਟਨ ਕੋਟਾਨ ਸਵਾਦ ਰਸ ਵਿੰਜਨ ਆਦਿਕ ਹੈ। ਭਾਈ ਸਾਹਿਬ ਜੀ ਕਹਿੰਦੇ ਕਰੋੜਾਂ ਕਰੋੜ ਗੁਣਾਂ ਰੂਪ ਰੰਗ, ਜਿਸ ਕਰਕੇ ਅੰਗ ਅੰਗ ਦੀ ਜਿਹੜੀ ਛੱਬੀਵੇਂ ਨੇ ਸੋਭਾ ਸੁੰਦਰਤਾ ਹੀ ਪ੍ਰਗਟ ਹੋ ਰਹੀ ਹੋਵੇ, ਔਰ ਕਰੋੜਾਂ ਕਰੋੜ ਤਰ੍ਹਾਂ ਦੇ ਸਵਾਦ ਰਸ ਭਰੇ ਜਿਹੜੇ ਵਿੰਜਨ ਖੱਟੇ ਮਿੱਠੇ ਸਲੂਣੇ ਭੋਜਨ ਵਗੈਰਾ ਵੀ ਪ੍ਰਾਪਤ ਹੋਣ। ਕੋਟਨ ਕੋਟਾਨ ਕੋਟ ਬਾਸਨ ਸੁਭਾਸ ਰਸ ਕੋਟਨ ਕੋਟ ਰਾਗ ਨਾਦ ਬਾਧਕ ਹੈ। ਭਾਈ ਸਾਹਿਬ ਕਹਿੰਦੇ ਕਰੋੜਾਂ ਕਰੋੜ ਕਈ ਕਿਸਮਾਂ ਦੇ ਚੰਦਨ ਵਰਗੀ ਕੋਟ ਵਾਸਨ ਸੁਭਾਸ ਰਸ ਔਰ ਕਰੋੜਾਂ ਕਿਸਮਾਂ ਦੇ ਚੰਦਨ ਵਰਗੀ ਸ਼ੁਭ ਵਾਸਨਾ ਦਾ ਰਸ ਵੀ ਪ੍ਰਾਪਤ ਹੋਵੇ। ਕੋਟਨ ਕੋਟ ਰਾਗ ਨਾਦ ਵਾਧਕ ਹੈ, ਕਰੋੜਾਂ ਕਰੋੜਾਂ ਤਰ੍ਹਾਂ ਦੇ ਰਾਗ ਅਤੇ ਨਾਦ ਜਿਹੜੇ ਸ਼ਬਦ ਆ ਉਹ ਵੀ ਬਾਜਿਆਂ ਦੇ ਹੋਣ। ਨਾਦ ਬਾਦ ਕੇ ਨਾਦ ਸ਼ਬਦ ਬਾਦ ਬਣੇ ਬਾਜਿਆਂ ਦੇ ਐਸੇ ਵੀ ਹੁੰਦੇ ਹਨ। ਕੋਟਨ ਕੋਟਾਨ ਕੋਟ ਰਿੱਧ ਸਿੱਧ ਨਿਧ ਸੋਧਾ ਕੋਟਨ ਕੋਟਾਨ ਗਿਆਨ ਧਿਆਨ ਕਰਮ ਆਦਿਕ ਹੈ। ਭਾਈ ਸਾਹਿਬ ਕਹਿੰਦੇ ਕਰੋੜਾਂ ਕਰੋੜ ਕੋਟੀ ਕਰੋੜਾਂ ਕਿਸਮਾਂ ਦੀਆਂ ਰਿੱਧੀਆਂ ਸਿੱਧੀਆਂ ਦਿਧੀਆਂ ਔਰ ਅੰਮ੍ਰਿਤ ਪ੍ਰਾਪਤ ਹੋ ਜਾਣ, ਔਰ ਕਰੋੜ ਕਰੋੜਾਂ ਤਰ੍ਹਾਂ ਦੇ ਗਿਆਨ ਧਿਆਨ ਔਰ ਕਰਮ ਆਦਿਕ ਉਹ ਵੀ ਮਿਲੇ ਹੋਏ ਹੋਣ। ਸਗਲ ਪਦਾਰਥ ਹੋਏ ਕੋਟਨ ਕੋਟਾਨ ਗੁਣ ਉਹ ਜਿਸ ਨਾਲ ਸਾਧ ਉਪਕਾਰ ਬਿਸਮਾਦਕ ਹੈ। ਭਾਈ ਸਾਹਿਬ ਕਹਿੰਦੇ ਆ ਕਰੋੜਾਂ ਕਰੋੜ ਗੁਣਾਂ ਦੇ ਸਾਰੇ ਪਦਾਰਥ ਇਕੱਠੇ ਹੋ ਜਾਣ, ਸਗਲ ਪਦਾਰਥ ਹੋਏ ਕੋਟਾਂ ਨੂੰ ਕੋਟਾਂ ਨੂੰ ਗੁਣ ਉਹ ਜਿਸ ਨਾਲ ਸਾਧ ਉਪਕਾਰ ਬਿਸਮਾਦਕ ਹੈ। ਗੁਰਸਿੱਖ ਦੇ ਜਿਹੜੇ ਉਪਕਾਰ ਆ ਉਹਦੇ ਬਰਾਬਰ ਨਹੀਂ ਪੁੱਜ ਸਕਦੇ। ਜਿਹੜਾ ਸਾਧ ਮਹਾਂਪੁਰਖਾਂ ਦਾ ਗੁਰਸਿੱਖਾਂ ਦਾ ਉਪਕਾਰ ਆ ਇਹ ਜਿਹੜਾ ਬੜਾ ਉਪਚਰਜ ਰੂਪ ਆ। ਅਜਿਹਾ ਅਧੀਨਤਾ ਅਤੇ ਪਰਮ ਪਵਿੱਤਰ ਪਈ ਗਰਭ ਕੈ ਸਿੰਘ ਦੇ ਮਹਾਂ ਪਵਿੱਤਰ ਹੈ। ਅਜਿਹਾ ਨਾਮ ਬੱਕਰੀ ਦਾ, ਅਧੀਨਤਾ ਨਾਮ ਗਰੀਬੀ ਦਾ, ਸਿੰਘ ਨਾਮ ਸ਼ੇਰ ਦਾ, ਊਖ ਨਾਮ ਕਮਾਦ ਗੰਨੇ ਦਾ, ਪਿਊਖ ਅੰਮ੍ਰਿਤ ਰਸ ਉਹਦੀ ਰੋਹ ਜਿਹੜੀ ਰਸ ਹੈ, ਬਕਵਾਨੀ ਬਕਵਾਦੀ ਬੜ ਬੋਲਾ ਔਰ ਫਿਰ ਸਿੱਤਰ ਪ੍ਰਵੇਸ਼ ਨਿਵਾਸ ਕਰਨਾ, ਮੂਲ ਜੜ ਧਰਤੀ ਵਿੱਚ ਰਹਿਣ ਵਾਲੀ ਜਿਹੜੀ ਗੰਢੀ ਹੈ ਔਰ ਸੰਗਾਤੀ ਮੈਨੇ ਸਾਰੀ ਦਾਦਰ ਨਾਮ ਡੱਡੂ ਦਾ ਹੈ। ਭਾਈ ਸਾਹਿਬ ਜੀ ਦੱਸਦੇ ਆ ਜਿਸ ਤਰ੍ਹਾਂ ਗਰੀਬੀ ਨੂੰ ਧਾਰਨ ਕਰਨ ਕਰਕੇ ਬੱਕਰੀ ਜਿਹੜੀ ਹੈ ਬਹੁਤ ਪਵਿੱਤਰ ਹੁੰਦੀ ਹੈ, ਪਰਮ ਪਵਿੱਤਰ ਪਈ, ਪਰਮ ਇਹਨੇ ਬਹੁਤ ਵੱਡੀ ਪਵਿੱਤਰ ਹੋਈ ਹੈ, ਔਰ ਹੰਕਾਰ ਨੂੰ ਧਾਰਨ ਕਰਕੇ ਜਿਹੜੀ ਸ਼ੇਰ ਦੀ ਦੇ ਹੈ ਮਹਾਂ ਪਵਿੱਤਰ ਆ। ਭਾਵ ਇਹ ਹੈ ਕਿ ਬੱਕਰੀ ਦਾ ਮਾਸ ਖਾਂਦੇ ਹੈ, ਖਾਧਾ ਜਾਂਦਾ, ਆਂਦਰਾਂ ਦੀਆਂ ਤਾਰਾਂ ਰਬਾਬ ਵਗੈਰਾ ਹਾਂਜੀ ਰਬਾਬ ਵਗੈਰਾ 'ਤੇ ਲੱਗਦੀਆਂ, ਪਰ ਸ਼ੇਰ ਦਾ ਮਾਸ ਨਾ ਕੋਈ ਖਾਂਦਾ ਹੀ ਹੈ ਨਾ ਕੁਝ ਕਿਸੇ ਹੋਰ ਥਾਂ ਵਰਤਿਆ ਜਾਂਦਾ ਹੈ। ਮੌਨ ਵਰਤ ਗਹਿ ਜੈਸੇ ਊਖ ਮੈਂ ਪਿਊਖ ਰਸ ਬਾਂਸ ਬੁਕਰਾਨੀ ਕਹਿ ਸੁਗੰਧ ਤਾਂ ਸਿੱਤਰ ਹੈ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਮੌਨ ਵਰਤ चुप रहन दा वर्त गहे में ग्रहण करन करके, जैसे ऊख में पीऊस रस, जिमें कमाद विच अमृत वर्गी रस पै गई है। बांस बकवानी कै सुगंध धन सित्र है। बांस जड़ा बकवादी होने करके वो सुगंधी जड़ी है वो प्रवेश नहीं करती, सित्र मैंने प्रवेश नहीं करती। अथवा कमाद अजिहा चुप किया हों कि कोई आदमी उच लुक जाए तो उन्होंने बहरली कोई गल नहीं सुनती, कोई गल नहीं सुनी दी। पर बांस अजिहा बकवादी है जो हर वेले सां करता रहा। इसे वास्ते चुप करन करके कमाद विच अमृत रूपी रस पई हुई है, और चुप ना रहन करके बांस विच सुगंधी का निवास नहीं हुंदा। सुगंधता ना सित्र है, सुगंधता का सित्र मैंने निवास नहीं हुंदा। प्यूख अमृत रस ऊख नमक मादा मूल हुए मजीठ रंग संगम संगाती पै फूल हुए कुसंभ रंग चंचल चरित्र है। भाई साहब कहते जिस तरह मजीठ जड़ है धरती में लुकी रही मजीठ की जड़, इस करके वह रंग जड़ा पक्का है क्योंकि वह संग रहने वाले का साथी हो जाता। पर कुसुंभा फुल है जो धरती तो भाई साहब कहते उच्चा होके अपना आप दिखाता, इस करके वो रंग का चंचल चरित्र है, कच्चा रंग है। भाव मजीठ मजीठ जड़ा नीवी है अपना उजार नहीं करती, इस करके वह रंग पक्का है। जड़ा कपड़े का पूरा साथी हो जाता, कपड़ा पाट तो जाए पर रंग लेंदा नहीं। पर कुसुंभा हंकारी होने करके उच्चा होके अपना आप दिखाता, इस करके वह जड़ा रंग है वो चंचल या कच्चा रहा, धुप लगी नहीं तो उड़िया नहीं। मूल हुए मजीठ रंग संगम संगाती पै, मूल ना प्यो उदी जड़ जड़ी धरती च लुकी रहती है मजीठ की जड़। रंग संगम संगाती पै, इस करके उदा रंग जड़ा हाँ जी संगाती पै क्योंकि वह संग करने वाले का साथी हो जाता। फूल हो कुसंभ रंग चंचल, कुसुंभे के फुल होंगे कचा रंग है चंचल है, वो चंचल चरित्र है, वो हंकारी होने करके है तो अपना चंचल चरित्र है। तैसे ही असाध साध दादर और मीनगत गोपत प्रगट मोह द्रोह कै विचित्र है। इस तरह भाई साहब कहते हैं डड्डू ते मच्छी की गति हालत है। डड्डू गड़ैं गड़ैं करके अपना आप दिखाता, किसी काम नहीं आता। पर मच्छी जड़ी है तैसे असाध साध दादर और मीनगत गोपत प्रगट मोह द्रोह कै विचित्र है। भाई साहब कहते हैं कि मच्छी चुप करके पानी विच रहिंदी है, उहदे शरीर की हर एक चीज़ काम आउंदी है और बड़े बड़े कार्य सवारदी। इस तरह असाध ते साध है गुप्त रहने वाले साधु के कर्म बड़े विचित्र होंदे, पर प्रगट हो के रहने वाले असाध का मोह जड़ा वह भी ध्रोह करने वाला छल करने वाला होंदा। दृष्टांत दिता वे बकरी कमाद मशीठ ते मच्छी, ये आप जार नहीं करते प्रगट नहीं करते, नेकी दे कमां लई अपना वार दिंदे। नेकी दे कमां कुसुंभा ते डड्डू हमेशा अपना आप जार करते, उन सुनिया नूं भी अपना आप सुणाउंदे। इस करके इन्हों का जोड़ा भी वर्ताव है ਉਹ ਦਗੇ ਫਰੇ ਵਾਲਾ ਇਹਨਾਂ ਵਾਂਗੂ ਭਾਈ ਸਾਹਿਬਾਂ ਦਾ ਜਿਹੜਾ ਮਨਮੁਖ ਆ ਉਹ ਵੀ ਫਿਰ ਜਿਵੇਂ ਕੁਸੁੰਬਾ ਅਤੇ ਡੱਡੂ ਆਦਿਕ ਆ ਮਨਮੁਖ ਵੀ ਆਪਣਾ ਆਪ ਅਤੇ ਬਾਂਸ ਆ ਇਹ ਪ੍ਰਗਟ ਕਰ ਕਰਕੇ ਦੁਖਾਉਂਦਾ ਆ ਇਸ ਕਰਕੇ ਪਰਪਕਾਰੀ ਨਹੀਂ ਅਤੇ ਜਿਹੜੇ ਗੁਰਮੁਖ ਆ ਉਹ ਮਜੀਠ ਦੇ ਰੰਗ ਮੂੰਹ ਔਰ ਅਤੇ ਗੰਨੇ ਮੂੰਹ ਅਤੇ ਬੱਕਰੀ ਜਿਵੇਂ ਨਿਮਰਤਾ ਆ ਇਸ ਤਰ੍ਹਾਂ ਉਹਨਾਂ 'ਚ ਨਿਮਰਤਾ ਵਾਲਾ ਭਾਵ ਆ ਅਤੇ ਦੂਜਾ ਆਪਣੇ ਆਪ ਨੂੰ ਦੁਖਾਉਂਦੇ ਨਹੀਂ ਗੁਪਤ ਰਹਿੰਦੇ ਇਸ ਕਰਕੇ ਉਹਨਾਂ ਦੀ ਮਹਿਮਾ ਵਿਸ਼ੇਸ਼ ਆ ਪੂਰਨ ਬ੍ਰਹਮ ਧਿਆਨ ਪੂਰਨ ਬ੍ਰਹਮ ਗਿਆਨ ਪੂਰਨ ਭਗਤ ਸਤਿਗੁਰੂ ਉਪਦੇਸ਼ ਆ ਭਾਈ ਸਾਹਿਬ ਕਹਿੰਦੇ ਆ ਜਿਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਲੈ ਕੇ ਉਹ ਸ਼ਬਦ ਦਾ ਅਭਿਆਸ ਕਮਾਉਂਦਿਆਂ ਪੂਰਨ ਸ਼ਰਧਾ ਦੇ ਨਾਲ ਪਰਮਾਤਮਾ ਦੀ ਭਗਤੀ ਕੀਤੀ ਹੈ ਉਹਨਾਂ ਨੂੰ ਫਿਰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਉਹ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਪੂਰਨ ਜਾਣ ਕੇ ਉਹਦਾ ਧਿਆਨ ਕਰਦੇ ਪੂਰਨ ਬ੍ਰਹਮ ਧਿਆਨ ਪੂਰਨ ਤੌਰ 'ਤੇ ਬ੍ਰਹਮ ਦਾ ਧਿਆਨ ਕਰਦੇ ਪੂਰਨ ਬ੍ਰਹਮ ਪੂਰਨ ਤੌਰ 'ਤੇ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਪੂਰਨ ਭਗਤ ਪੂਰਨ ਭਗਤੀ ਕਰਦੇ ਆ ਸਤਿਗੁਰੂ ਉਪਦੇਸ਼ ਲੈ ਕੇ ਉਹਦੀ ਕਮਾਈ ਕਰਦੇ ਆ ਜੈਸੇ ਜਲ ਆਪਾ ਕੋਈ ਵਰਨ ਵਰਨ ਮਿਲਾ ਤੈਸੇ ਵਿਵੇਕੀ ਪਰਮਾਤਮਾ ਪ੍ਰਵੇਸ਼ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਆ ਪਾਣੀ ਆਪਣਾ ਆਪ ਖੋਏਗਾ ਨਾਸ ਕਰਕੇ ਹਰੇਕ ਰੰਗ ਦੇ ਨਾਲ ਉਹੀ ਰੰਗ ਹੋ ਕੇ ਮਿਲ ਜਾਂਦਾ ਜੈਸੇ ਜਲ ਆਪਾ ਖੋਏ ਆਪਣਾ ਆਪ ਖੋਏ ਹੁੰਦਾ ਵਰਨ ਵਰਨ ਮਿਲੇ ਜਿਹੜੇ ਜਿਹੜੇ ਰੰਗ ਨਾਲ ਮਿਲਦਾ ਉਹੋ ਜਿਹਾ ਹੋ ਜਾਂਦਾ ਤੈਸੇ ਵਿਵੇਕੀ ਪਰਮਾਤਮਾ ਪ੍ਰਵੇਸ਼ ਇਸ ਤਰ੍ਹਾਂ ਜਿਹੜੇ ਵਿਵੇਕੀ ਪੁਰਸ਼ ਆ ਉਹ ਜਾਣਦੇ ਆ ਕਿ ਪਰਮਾਤਮਾ ਨੇ ਪ੍ਰਵੇਸ਼ ਕੀਤਾ ਸਾਰਿਆਂ 'ਚ ਉਹਦਾ ਹੀ ਨਿਵਾਸ ਹੈ ਪਾਰਸ ਪਰਸ ਜੈਸੇ ਕਣਕ ਅਨਕ ਧਾਤ ਚੰਦਨ ਬਨਾਸ ਬਾਸਨਾ ਅਵੇਸ਼ ਭਾਈ ਸਾਹਿਬ ਕਹਿੰਦੇ ਜਿਵੇਂ ਪਾਰਸ ਨੂੰ ਪਰਸ ਕੇ ਛੂਹ ਕੇ ਅਨੇਕਾਂ ਧਾਤਾਂ ਸੋਨਾ ਹੋ ਜਾਣੀਆਂ ਜਿਸ ਤਰ੍ਹਾਂ ਚੰਦਨ ਦੀ ਬਾਸ਼ਨਾ ਦੇ ਅਵੇਸ਼ ਕਰਕੇ ਪ੍ਰਵੇਸ਼ ਕਰਕੇ ਬਨਸਪਤੀ ਚੰਦਨ ਹੋ ਜਾਂਦੀ ਹੈ ਇਸ ਤਰ੍ਹਾਂ ਅਨੇਕਾਂ ਹੀ ਕੰਮਾਂ ਦੇ ਪੁਰਸ਼ ਜਿਹੜੇ ਆ ਅਨੇਕਾਂ ਹੀ ਕੌਮਾਂ ਦੇ ਜਿਹੜੇ ਪੁਰਸ਼ ਆ ਉਹ ਸਤਿਗੁਰਾਂ ਨਾਲ ਮਿਲ ਕੇ ਗੁਰਸਿੱਖ ਬਣ ਜਾਂਦੇ ਗੁਰਸਿੱਖਾਂ ਦੀ ਸੰਗਤ ਕਰਕੇ ਉਹਨਾਂ 'ਚ ਭਗਤੀ ਪਰਪਕਾਰ ਰੂਪੀ ਸੁਗੰਧੀ ਦਾ ਵਾਸ਼ਨਾ ਅਵੇਸ਼ ਹੈ ਜਿਵੇਂ ਚੰਦਨ ਦੀ ਸੰਗਤ ਬਨਸਪਤੀ 'ਚ ਵਾਸ਼ਨਾ ਹੋ ਜਾਂਦੀ ਹੈ ਉਹਨਾਂ ਗੁਰਸਿੱਖਾਂ ਦੇ ਵਿੱਚ ਵੀ ਹਾਂਜੀ ਭਗਤੀ ਅਤੇ ਪਰਪਕਾਰ ਰੂਪੀ ਸੁਗੰਧੀ ਦਾ ਅਵੇਸ਼ ਮੈਨੇ ਵਾਸਾ ਹੋ ਜਾਂਦਾ ਹੈ ਘੱਟ ਘੱਟ ਪੂਰਨ ਬ੍ਰਹਮ ਜੋਤ ਓਤ ਪੋਤ ਭਾਵਨੀ ਭਗਤ ਪਏ ਆਦਿਕ ਉਦੇਸ ਭਾਈ ਸਾਹਿਬ ਕਹਿੰਦੇ ਆ ਸਾਰਿਆਂ ਜੀਵਾਂ ਦੇ ਘੱਟ ਘੱਟ ਹਿਰਦਿਆਂ ਦੇ ਵਿੱਚ ਪੂਰਨ ਬ੍ਰਹਮ ਦੀ ਜਿਹੜੀ ਜੋਤ ਹੈ ਉਹ ਪ੍ਰਕਾਸ਼ ਰਹੀ ਹੈ ਔਰ ਤਾਣੇ ਪੇਟੇ ਵਾਂਗੂ ਇੱਕੋ ਹੀ ਸੂਤਰ ਵਾਂਗੂ ਇੱਕੋ ਹੀ ਬ੍ਰਹਮ ਪਰਮਾਤਮਾ ਸਾਰੇ ਰੂਪਾਂ 'ਚ ਹੋ ਰਿਹਾ ਐਸਾ ਜਿਹੜਾ ਆਦਿ ਪੁਰਖ ਆ ਉਹਨੂੰ ਮੈਂ ਹਾਂਜੀ ਸ਼ਰਧਾ ਭਗਤੀ ਪ੍ਰੇਮ ਨਾਲ ਭਾਈ ਸਾਹਿਬ ਕਹਿੰਦੇ ਨਮਸਕਾਰ ਕਰਦਾ ਹਾਂ ਜਿਵੇਂ ਹੁਣ ਤਾਣਾ ਚਾਹੇ ਪੇਟਾ ਆ ਜਿਹੜਾ ਸੂਤ ਆ ਉਹ ਤਾਂ ਇੱਕੋ ਹੀ ਆ ਭਾਵਨੀ ਭਗਤ ਪਾਏ ਆਦਿਕ ਉਦੇਸ ਜਿਹੜਾ ਸਾਰਿਆਂ ਦਾ ਆਦਿ ਰੂਪ ਆ ਉਹਨੂੰ ਮੈਂ ਆਦੇਸ਼ ਨਮਸਕਾਰ ਕਰਦਾ ਹਾਂ ਪੋਤ ਪੋਤ ਮੈਨੇ ਤਾਣੇ ਪੇਟੀ ਦੀ ਨਹੀਂ ਆਈ ਜੈਸੇ ਕਰਪੂਰ ਮੈਂ ਉਡਣ ਕੋ ਸੁਭਾਓ ਤਾਂ ਅਤੇ ਔਰ ਵਾਸਨਾ ਨਾ ਤਾਂ ਕਿ ਅੱਗੇ ਠਹਿਰਾਵੇ ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਕਪੂਰ ਵਿੱਚ ਉੱਡਣ ਦਾ ਸੁਭਾਵ ਆ ਇਸੇ ਕਰਕੇ ਉਹਦੇ ਸਾਹਮਣੇ ਹੋਰ ਕੋਈ ਵੀ ਵਾਸ਼ਨਾ ਟਿਕ ਨਹੀਂ ਸਕਦੀ ਸਾਰੀਆਂ ਵਾਸ਼ਨਾ ਅਤੇ ਕਪੂਰ ਦੀ ਵਾਸ਼ਨਾ ਦਾ ਜ਼ੋਰ ਚੜ੍ਹ ਜਾਂਦਾ ਠਹਿਰਾਵੀ ਮੈਨੇ ਨਹੀਂ ਠਹਿਰਦੀ ਨਹੀਂ ਟਿਕਦੀ ਹੈ ਚੰਦਨ ਸੁਵਾਸ ਕਹਿ ਸੁਵਾਸ ਨਾ ਬਨਸਪਤੀ ਤਾਂ ਹੀ ਤੇ ਸੁਗੰਧ ਦਾ ਸਕਲ ਮੈਂ ਸਮਾਵੇ ਭਾਈ ਸਾਹਿਬ ਜਿਸ ਪ੍ਰਕਾਰ चंदन की जड़ी सुवास सुंदर वाशन उहदे विच जड़ी स्थिर रहिंदी है, उसे करके वाशन सारी बनस्पति समा जाती है और फिर सारी बनस्पति चंदन रूप कहाउण लग पैंदी है। तां ही ते सुगंधता सकल में समाई, तां ही ते मैं इसे करके सुगंधता जड़ी है सारिआं विच समा जाती है। जैसे जल मिलत सर्वंग संग रंग रखै, अग्न जराए सब रंगन मटावे। भाई साहब कहिंदे जिस तरह पानी सभना रंगां दे नाल मिल के उहो जिहा बन जांदा, सारिआं ने प्रेम राद, पर अग जिहड़ी है साड़ के सारे रंगां नूं मिटा दिंदी है। अथवा पानी वांग जिहड़ा आपा भाव गुआ के उह दूसरे दा रूप हो जांदा, भेदता प्राप्त कर लैंदा, उह सारग्राही महापुरख पानी वांग जीवन रूप हो जांदे। पर जिहड़े अग वांग आपा विखाउण वाले आ ਉਹ ਸਭ ਕੁਝ ਸਾੜ ਫੂਕ ਕੇ ਸੁਆਹ ਕਰਕੇ ਵਿਖਾਉਂਦੇ ਆ। ਅਗਨ ਜਰਾਏ ਸਭ ਰੰਗਨ ਮਿਟਾਵੇ, ਹੁਣ ਅੱਗ 'ਚ ਕੋਈ ਰੰਗ ਪਾ ਦਿਓ, ਸਾੜ ਕੇ ਰੰਗ ਮਿਟਾ ਸੁਆਹ ਬਣਾ ਦਿੰਦੀ ਹੈ। ਅਤੇ ਮਨਮੁਖਾਂ ਦਾ ਇਸ ਤਰ੍ਹਾਂ ਦਾ ਜੀਵਨ ਹੈ। ਗੁਰਮੁਖ ਜਿਹੜੇ ਆ ਉਹ ਸਾਰਿਆਂ 'ਚ ਆਪਣੀ ਆਤਮਾ ਸਮਝ ਕੇ ਅਭੇਦ ਹੋ ਕੇ ਵਰਤਦੇ ਆ। ਜੈਸੇ ਰੱਬ ਸਤ ਸਿਵ ਸਖਤ ਸੁਭਾਵਗਤ, ਸੰਜੋਗੀ ਵਿਯੋਗੀ ਦ੍ਰਿਸ਼ਟਾਂਤ ਕਹਿ ਦਿਖਾਵੇ। ਭਾਈ ਸਾਹਿਬ ਕਹਿੰਦੇ ਆ ਜਿਵੇਂ ਸੂਰ ਅਤੇ ਚੰਦਰਮਾ ਵਿੱਚ ਸ਼ਿਵ ਸ਼ਕਤੀ ਦੇ ਸੁਭਾਵ ਦੀ ਗਤੀ ਹੈ, ਇਸੇ ਕਰਕੇ ਸੰਜੋਗੀ ਅਤੇ ਵਿਯੋਗੀ ਹੈ। ਇਹ ਸਾਰੀ ਗੱਲ ਦ੍ਰਿਸ਼ਟਾਂਤ ਕਰਕੇ ਦਿਖਾ ਦਿੱਤੀ ਹੈ। ਅਥਵਾ ਸੂਰ ਵਿੱਚ ਸ਼ਿਵ ਦਾ ਸੁਭਾਅ ਦੀ ਗਤੀ ਹੈ, ਇਸੇ ਕਰਕੇ ਉਹ ਸੰਜੋਗੀ ਹੈ। ਚੰਦਰਮਾ ਵਿੱਚ ਸ਼ਕਤੀ ਸੁਭਾਵ ਦੀ ਗਤੀ ਹੈ, ਹਾਂਜੀ, ਇਸੇ ਕਰਕੇ ਉਹ ਵਿਯੋਗੀ ਹੈ। ਭਾਵ ਇਉਂ ਸਮਝ ਲੈਣਾ ਕਰੋ, ਸ਼ਿਵ ਨਾਮ ਕਲਿਆਣ ਰੂਪੀ ਪੁਰਖ ਦਾ ਆ, ਜਿਹੜਾ ਜਗ ਦੀ ਪਾਲਣਾ ਕਰਨ ਵਾਲਾ ਦਾਤਾ ਆ। ਇਸ ਤਰ੍ਹਾਂ ਸੂਰਜ ਦਾ ਸੁਭਾਵ ਆ ਆਪਣੀਆਂ ਕਿਰਨਾਂ ਨਾਲ ਫਲਾਂ ਅਤੇ ਖੇਤੀਆਂ ਨੂੰ ਪਕਾ ਕੇ ਸਾਰੇ ਸੰਸਾਰ ਦੀ ਪਾਲਣਾ ਕਰਦਾ। ਸੂਰਜ ਦੇ ਚੜ੍ਹਦਿਆਂ ਸੱਜਣਾਂ ਮਿੱਤਰਾਂ ਦਾ ਮੇਲ ਮਿਲਾਪ ਹੋ ਜਾਂਦਾ, ਚੋਰਾਂ ਚੋਰਾਂ ਦਾ, ਕਾਰੀਗਰਾਂ ਕਾਰੀਗਰਾਂ ਦਾ, ਠੱਗਾਂ ਠੱਗਾਂ ਦਾ, ਸਾਧਾਂ ਅਸਾਧਾਂ ਦਾ। ਗੱਲ ਕੀ, ਸੂਰਜ ਦੇ ਚੜ੍ਹਦਿਆਂ ਸਭਨਾਂ ਦਾ ਸੰਯੋਗ ਹੋ ਜਾਂਦਾ, ਇਸ ਵਾਸਤੇ ਸੂਰਜ ਕਹਿੰਦੇ ਸੰਯੋਗੀ ਹੈ। ਦੂਜੇ ਪਾਸੇ ਚੰਦਰਮਾ ਵਿੱਚ ਸ਼ਕਤੀ ਸੁਭਾਵ ਹੈ, ਭਾਵੇਂ ਸ਼ਕਤੀ ਵੀ ਜਗ ਦੀ ਰਚਨਾ ਕਰਦੀ ਹੈ, ਪਰ ਸ਼ਿਵ ਦੀ ਸੱਤਾ ਪਾ ਕੇ ਇਸੇ ਤਰ੍ਹਾਂ ਭਾਵੇਂ ਚੰਦਰਮਾ ਵੀ ਫਲਾਂ ਵਿੱਚ ਮਿਠਾਸ ਰਸ ਅਨਾਜਾਂ ਵਿੱਚ ਰੰਜੇਵਾ ਅਤੇ ਸਵਾਦ ਪਾਉਂਦਾ, ਪਰ ਉਸਨੇ ਸ਼ਕਤੀ ਸੂਰਜ ਪਾਸੋਂ ਲਈ ਹੈ। ਚੰਦਰਾਂ ਵਿੱਚ ਗ੍ਰਹਿਣ ਗੁਣ ਹੈ, ਸੂਰਜ ਵਿੱਚ ਦੇਵ ਗੁਣ, ਔਰ ਸੂਰਜ ਦੀ ਦਿੱਤੀ ਰੋਸ਼ਨੀ ਚੰਦਰਮਾ ਨੇ ਗ੍ਰਹਿਣ ਕੀਤੀ ਹੈ। ਫਿਰ ਚੰਦਰਮਾ ਰਾਤ ਨੂੰ ਉਦੇ ਹੁੰਦਾ ਅਤੇ ਰਾਤ ਨੂੰ ਸਭਨਾਂ ਨੂੰ ਕਾਰ ਵਿਹਾਰ ਤੋਂ ਛਡਾ ਕੇ ਆਰਾਮ ਕਰਨ ਲਈ ਸੁਆਹ ਦੇਣਾ, ਹਾਂਜੀ, ਇਹ ਇਸ ਕਰਕੇ ਚੰਦਰਮਾ ਵਿਯੋਗੀ ਹੈ, ਸੱਜਣਾ ਮਿੱਤਰਾਂ 'ਚ ਵਿਯੋਗ ਕਰਾ ਦਿੰਦਾ। ਇਸ ਦ੍ਰਿਸ਼ਟਾਂਤ ਪ੍ਰਮਾਣ ਤੋਂ ਇਹ ਗੱਲ ਸਪੱਸ਼ਟ ਸਮਝ ਵਿੱਚ ਆਉਂਦੀ ਹੈ ਕਿ ਜਿਹੜੇ ਸੂਰਜ ਤੋਂ ਭਾਵ ਗਿਆਨ ਨੂੰ ਪ੍ਰਾਪਤ ਕਰਕੇ ਸਾਧ ਸੰਗਤ ਕਰਦੇ ਆ, ਉਹ ਸਹਿਜੇ ਵੇ ਪਰਮਾਤਮਾ ਦੇ ਸੰਯੋਗੀ ਹੋ ਕੇ ਉਹਦੇ 'ਚ ਭੇਦ ਹੋ ਜਾਂਦੇ ਆ। ਅਤੇ ਜਿਹੜੇ ਸ਼ਕਤੀ ਮਾਇਆ ਨੂੰ ਪ੍ਰਾਪਤ ਕਰਦੇ ਆ ਉਹ ਨਿਰੰਕਾਰ ਤੋਂ ਵਿਯੋਗੀ ਹੋ ਕੇ ਜੰਮਣ ਮਰ ਦਾ ਦੁੱਖ ਪਾਉਂਦੇ ਆ। ਜੈਸੇ ਰੱਬ ਸਤ ਸਿਵ ਸਖਤੀ ਸੁਭਾਵਗਤ, ਜਿਵੇਂ ਸੂਰਜ ਅਤੇ ਸਸੀ ਚੰਦਰਮਾ, ਸੂਰਜ ਸ਼ਿਵ ਕਲਿਆਣ ਸਰੂਪ, ਸ਼ਕਤੀ ਮਾਇਆ, ਇਹਨਾਂ ਦੇ ਸੁਭਾਵ ਦੀ ਗਤੀ ਹਾਲਤ ਆ। ਸੰਯੋਗੀ ਵਿਯੋਗੀ ਦ੍ਰਿਸ਼ਟਾਂਤ ਕਹਿ ਦਿਖਾਵੇ ਕਿ ਸੂਰਜ ਸੰਯੋਗੀ ਹੈ, ਚੰਦਰਮਾ ਵਿਯੋਗੀ ਹੈ, ਇਹ ਦ੍ਰਿਸ਼ਟਾਂਤ ਕਰਕੇ ਦਿਖਾ ਰਹੇ ਹੈ। ਸ਼੍ਰੀ ਗੁਰ ਇਹ ਸਾਰੀ ਗੱਲ ਦ੍ਰਿਸ਼ਟਾਂਤ ਕਰਕੇ ਦਿਖਾ ਦਿੱਤੀ ਹੈ। ਸ਼੍ਰੀ ਗੁਰਦਾਰਸ ਧਿਆਨ, ਸ਼੍ਰੀ ਗੁਰ ਸ਼ਬਦ ਗਿਆਨ, ਸ਼ਾਸਤਰ ਸਨਾ, ਪੰਚ ਦੂਤ ਬਸ ਆ ਗਏ ਹੈ। ਭਾਈ ਸਾਹਿਬ ਕਹਿੰਦੇ ਆ ਜਿਹੜੇ ਸ਼੍ਰੀ ਸ਼੍ਰੋਮਣੀ ਸਤਿਗੁਰੂ ਦੇ ਦਰਸ਼ਨ ਦਾ ਧਿਆਨ ਕਰਨਾ, ਇਹ ਸਨਾਹ ਸਮਝੋ ਲੋਹੇ ਦੀ ਵਰਦੀ ਹੈ, ਔਰ ਜਿਹੜਾ ਗੁਰੂ ਮਹਾਰਾਜ ਦੇ ਸ਼ਬਦ ਦਾ ਗਿਆਨ ਹੈ ਇਹ ਜਾਣੋ ਸ਼ਾਸਤਰ ਖੜਗ ਤਲਵਾਰ ਹੈ। ਇਸ ਗਿਆਨ ਸ਼ਾਸਤਰ ਨੂੰ ਫੜ ਲੈਣ ਕਰਕੇ ਭਾਈ ਸਾਹਿਬ ਕਹਿੰਦੇ, ਗੁਰੂ ਦਾ ਦਰਸ਼ਨ ਧਿਆਨ ਰੂਪ ਸਨਾ ਲੋਹੇ ਦੀ ਵਰਦੀ ਨੂੰ ਪਾ ਲੈਣ ਕਰਕੇ ਇਹ ਜਿਹੜੇ ਪੰਜ ਕਾਮ ਕ੍ਰੋਧ ਰੂਪੀ ਦੂਤ ਹੈ ਇਹ ਬਸ ਵਿੱਚ ਆ ਗਏ ਹਨ। ਸ਼੍ਰੀ ਗੁਰਦਰਸ ਧਿਆਨ, ਸ਼੍ਰੀ ਗੁਰ ਸ਼ਬਦ ਗਿਆਨ, ਸ਼ਾਸਤਰ ਸਨਾ, ਪੰਜ ਦੂਤ ਬਸ ਆਵੇ ਹੈ। ਇਹ ਪੰਜ ਦੂਤ ਬਸ ਵਿੱਚ ਆ ਜਾਂਦੇ ਹਨ। ਸ਼੍ਰੀ ਗੁਰ ਚਰਨ ਰੇਨ, ਸ਼੍ਰੀ ਗੁਰ ਸ਼ਰਨ ਧੇਨ, ਕਰਮ ਭਰਮ ਕਾਟ ਸਭੇ ਪਦ ਪਾਏ ਹੈ। ਭਾਈ ਸਾਹਿਬ ਕਹਿੰਦੇ, ਸਤਿਗੁਰੂ ਜੀ ਦੇ ਚਰਨਾਂ ਦੀ ਰੇਨ ਜਿਹੜੀ ਧੂੜੀ ਹੈ ਉਹ ਮਸਤਕ 'ਤੇ ਲਾਉਣ, ਸਤਿਗੁਰੂ ਦੀ ਚਰਨ ਸ਼ਰਨ ਦੀ ਜਿਹੜੀ ਧੇਨ ਧਾਵਣਾ ਸੇਵਾ ਕਰਨ ਕਰਕੇ ਫਿਰ ਕਰਮਾਂ ਦਾ ਭਰਮ ਜਿਹੜਾ ਉਹ ਕੱਟ ਕੇ ਅਭੈ ਪਦ ਨੂੰ ਪ੍ਰਾਪਤ ਕਰ ਲਈਦਾ। ਅਥਵਾ ਸਤਿਗੁਰੂ ਸੱਚੇ ਪਾਤਸ਼ਾਹ ਚਰਨ ਸ਼ਰਨ ਹੋ ਕੇ ਚਰਨਾਂ ਦੀ ਧੂੜੀ ਦੇ ਸੇਵਨ ਕਰਨੇ ਨਾ ਕਰਮਾਂ ਦਾ ਭਰਮ, ਜਿਵੇਂ ਕਿ ਇਹ ਕਰਮ ਕਰਨ ਕਰਕੇ ਸੁੱਖ ਹੋਏਗਾ ਜਾਂ ਇਹ ਕਰਨ ਨਾਲ ਅਜਿਹਾ ਕੋਈ ਵਿਘਨ ਪੈ ਜਾਏਗਾ, ਇਤਿਹਾਦਕ ਜਿਹੜੇ ਵਿਧੀ ਨਿਖੇਤੀ ਰੂਪੀ ਹੈਂਜੀ ਭਰਮ ਹੈ ਉਹ ਸਾਰੇ ਮਿਟ ਜਾਂਦੇ ਆ। ਮਨ ਜਿਹੜਾ ਨਿਰਭੈ ਪਦ ਵਿੱਚ ਜਾ ਕੇ ਅਚਲ ਹੋ ਜਾਂਦਾ। ਉਹ ਵਿਧੀ ਰੂਪੀ ਕਰਮ ਇਹ ਹੈ ਜਿਨ੍ਹਾਂ ਨੂੰ ਗੁਰੂ ਸ਼ਾਸਤਰ ਦੇ ਕਰਨ ਦੀ ਆਗਿਆ ਆ। ਅਵਿਧੀ ਰੂਪ ਉਹ ਆ ਜਿਨ੍ਹਾਂ ਦੀ ਕਰਨ ਦੀ ਇਜਾਜ਼ਤ ਨਹੀਂ ਹੈ। ਸ਼੍ਰੀ ਗੁਰੂ ਚਰਨ ਰੇਨ, ਸਤਿਗੁਰੂ ਦੇ ਸੱਚੇਵੇਂ ਚਰਨਾਂ ਦੀ ਧੂੜੀ ਮੱਥੇ ਲਾਉਣ ਕਰਕੇ, ਸ਼੍ਰੀ ਗੁਰੂ ਸ਼ਰਨ ਧੇਨ, ਸ਼੍ਰੀ ਗੁਰੂ ਦੀ ਸ਼ਰਨ ਧੇਨਵੇਂ ਨੇ ਜਿਹੜਾ ਧਾਵਨਾ, ਔਰ ਸ਼ਰਨ ਵੱਲ ਜਾਣਾ ਸੇਵਾ ਕਰਨ ਕਰਕੇ ਕਰਮਾਂ ਦਾ ਫਿਰ ਭਰਮ ਕੱਟ ਕੇ ਅਭੈ ਪਦ ਨੂੰ ਪਾ ਲਿਆ। ਕਰਮ ਭਰਮ ਕਾਟ ਅਭੈ ਪਦ ਪਾਏ ਹੈ, ਕਰਮਾਂ ਧਰਮਾਂ ਦਾ ਭਰਮ ਕੱਟ ਕੇ ਅਭੈ ਪਦ। ਭਾਈ ਸਾਹਿਬ ਨੇ ਦਰਸ਼ਨ ਦਿੱਤੇ ਜਿਵੇਂ ਕਪੂਰ ਉੱਡਣ ਦਾ ਸੁਭਾਅ ਆ, ਇਸ ਵਾਸਤੇ ਅੱਗੇ ਹੋਰ ਕਿਸੇ ਵਿੱਚ ਕਪੂਰ ਦੀ ਵਾਸ਼ਨਾ ਨਹੀਂ ਠਹਿਰਦੀ। ਚੰਦਨ ਇਸਦੀ ਸ੍ਰੇਸ਼ਟ ਵਾਸ਼ਨਾ ਆ, ਉਹ ਸਾਰੀ ਉਤ ਕੁਝ ਖਾਣੀ ਅਤੇ ਸਾਰੀ ਬਨਸਪਤੀ ਦੇ ਵਿੱਚ ਉਹ ਜਜ਼ਬ ਹੋ ਜਾਂਦੀ ਹੈ। ਸਾਰੀ ਉਤ ਕੁਝ ਖਾਣੀ ਸਬਜ਼ੀ ਵਿੱਚ ਹੋ ਜਾਂਦੀ ਹੈ। ਇਹ ਅਤੇ ਅੱਗੇ ਸੰਸਾਰ ਭਰ ਬਾਗ ਬਗੀਚੇ ਹੈ, ਸਾਰਿਆਂ ਵਿੱਚ ਉਹੀ ਵਾਸ਼ਨਾ ਸਮਾ ਜਾਂਦੀ ਹੈ। ਜਿਵੇਂ ਪਾਣੀ ਸਾਰਿਆਂ ਦੇ ਅੰਗਾਂ ਨਾਲ ਮਿਲ ਕੇ ਪ੍ਰੇਮ ਕਰਦਾ, ਅੱਗ ਸਾੜ ਕੇ ਰੰਗਾਂ ਨੂੰ ਦੂਰ ਕਰ ਦਿੰਦੀ, ਸਾਰੇ ਪ੍ਰੇਮ ਆਦਿ ਗੁਣਾਂ ਨੂੰ ਮਿਟਾ ਦਿੰਦੇ। ਸੂਰਜ ਦੇ ਪਾਸੇ ਰਹਿਣ ਕਰਕੇ ਸ਼ਕਤੀ, ਕਰੜਾਪਨ, ਤਮੋ ਗੁਣ ਸੁਭਾਅ ਮੈਨੂੰ ਗਤ ਪ੍ਰਾਪਤ ਹੋ ਜਾਂਦਾ। ਸ਼ਿਵ ਸ਼ਕਤੀ ਸਤੋ ਗੁਣ ਸੁਭਾਅ ਨਾਲ ਬਜੋਗੀ ਹੈ, ਭਾਵ ਸੂਰਪਾ ਜੋ ਚੀਜ਼ ਰਹੇ ਉਹ ਤੱਤੀ ਹੋ ਜਾਂਦੀ ਹੈ, ਅਤੇ ਜੋ ਸੀਤਲ ਤੋਂ ਪਰੇ ਰਹਿੰਦੀ ਹੈ ਜਿਵੇਂ ਚੰਦਰਮਾ ਦੇ ਸੰਯੋਗੀ ਜੋ ਪਾਰ ਰਹਿਣ ਵਾਲੇ ਉਹਨਾਂ ਨੂੰ ਸ਼ਿਵ ਸ਼ਾਂਤੀ ਸੁਭਾਅ ਗਤੀ ਪ੍ਰਾਪਤ ਹੁੰਦੀ। ਜੋ ਸ਼ਕਤੀ ਕਠੋਰਤਾ ਹੀ ਸੁਭਾਅ ਆ ਇਹ ਬਜੋਗਤਾ ਹੀ ਹੈ। ਸ਼੍ਰੀ ਗੁਰ ਦਰਸ ਧਿਆਨ, ਸ਼੍ਰੀ ਗੁਰ ਸ਼ਬਦ ਗਿਆਨ, ਸ਼ਾਸਤਰ ਸੁਣਾ, ਪੰਜ ਦੂਤ ਬਸ ਆਏ ਹੈ। ਸ਼੍ਰੀ ਗੁਰ ਚਰਨ ਦੇਣ, ਸ਼੍ਰੀ ਗੁਰ ਸ਼ਰਨ ਧੇਨ, ਸ਼੍ਰੀ ਗੁਰੂ ਚਰਨ ਰੇਨ, ਗੁਰੂ ਦਾ ਦਰਸ਼ਨ ਧਿਆਨ ਸੁਣਾ ਲੋਹੇ ਦੀ ਵਰਦੀ, ਸ਼੍ਰੀ ਗੁਰੂ ਦਾ ਸ਼ਬਦ ਗਿਆਨ ਸ਼ਾਸਤਰ ਆ, ਅਤੇ ਸੁਭਾਏ ਮਨ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦਾ ਜਿਹੜਾ ਗਿਆਨ ਹੋਇਆ ਇਹ ਗੁਰਮੁਖਾਂ ਦਾ ਤਲਵਾਰ ਜਾਂ ਖੰਡਾ ਆ। ਇਸੇ ਵਾਸਤੇ ਜਿਹੜੇ ਪੰਜ ਦੂਤ ਕਾਮ ਕ੍ਰੋਧ ਮੋਹਕਾਰ ਉਹ ਗੁਰਮੁਖਾਂ ਦੇ ਵਸ 'ਚ ਆ ਗਏ, ਧਿਆਨ ਦੀ ਸੰਜੋਗ ਆ। ਜਦ ਗੁਰਮੁਖਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੀ ਧੂੜੀ ਆਪਣੇ ਮਸਤਕ 'ਤੇ ਲਾਈ ਤਾਂ ਕਰਮ ਜਿਹੜੇ ਭਰਮਾਉਣ ਵਾਲੇ ਸੀ ਕੱਟੇ ਗਏ। ਜਦ ਸੁਭਾਏ ਮਨ ਸਤਿਗੁਰਾਂ ਦੀ ਸ਼ਰਨ ਪਕੜੀ, ਗੁਰ ਸ਼੍ਰੀ ਗੁਰ ਚਰਨ ਰੇਨ, ਸ਼੍ਰੀ ਗੁਰ ਸ਼ਰਨ ਧੇਨ, ਸ਼੍ਰੀ ਗੁਰਾਂ ਦੇ ਚਰਨਾਂ ਦੀ ਰੇਣ ਹੋਵੇ। ਸ਼੍ਰੀ ਸ਼ਰਨ ਪਕੜੀ, ਸ਼੍ਰੀ ਗੁਰ ਸ਼ਰਨ ਦੇਣ, ਸਤਿਗੁਰਾਂ ਦੀ ਸ਼ਰਨ ਦੇਣ ਮੈਨੇ ਸ਼ਰਨ ਪਕੜੀ। ਕਰਮ ਭਰਮ ਘੱਟ ਆਪੇ ਬੰਦ ਪਾਏ, ਫਿਰ ਕੀ ਹੋਇਆ ਅਤੇ ਜਿਹੜੇ ਕਰਮ ਭਰਮਾਉਣ ਵਾਲੇ ਸੀ ਸਾਰੇ ਇਕੱਠੇ ਹੋਏ। ਜਦ ਸੁਭਾਏ ਮਨ ਸਤਿਗੁਰਾਂ ਦੀ ਸ਼ਰਨ ਪਕੜੀ, ਆਪੇ ਪਦ ਜਿੱਥੇ ਕੋਈ ਡਰ ਨਹੀਂ ਖੌਫ ਨਹੀਂ ਕਿਸੇ ਦਾ, ਉਹ ਪਦ ਵੀ ਪਾ ਲਏ। ਸ਼੍ਰੀ ਗੁਰੂ ਬਚਨ ਲੇਖ, ਸ਼੍ਰੀ ਗੁਰੂ ਸੇਵਕ ਭੇਖ, ਅਸ਼ਾਲਾ ਲੇਖ ਪ੍ਰਭ ਲੱਖ ਲਿਖਾਏ ਹੈ। ਫਿਰ ਭਾਈ ਸਾਹਿਬ ਕਹਿੰਦੇ ਆ, ਜਦੋਂ ਸਤਿਗੁਰੂ ਸੁਭਾਏ ਮਨ ਸਤਿਗੁਰ ਨੇ ਬਚਨ ਲੇਖ ਮੈਨੇ ਧਾਰਿਆ, ਅਤੇ ਫਿਰ ਚਲ ਤੁਰਿਆ ਹੋ ਗਿਆ। ਜਦ ਸ਼੍ਰੀ ਸੁਭਾਏ ਮਨ ਸਤਿਗੁਰਾਂ ਦੇ ਸੇਵਕ ਦਾਸਾਂ ਨੇ ਸਰੂਪ ਧਾਰਿਆ, ਅਤੇ ਜਮਾਂ ਦੇ ਲੇਖੇ ਤੋਂ ਬਾਹਰ ਹੋ ਗਿਆ, ਜਿਸ ਕਰਕੇ ਉਹਨਾਂ ਨੂੰ ਫਿਰ ਪਰਮਾਤਮਾ ਅਲੱਖ ਜਿਹੜਾ ਨਹੀਂ ਸੀ ਲਿਖਿਆ ਜਾਂਦਾ, ਉਹ ਲਿਖਾਏ ਦੇਖਣ ਵਿੱਚ ਆ ਗਿਆ। ਪ੍ਰਭ ਅਲੱਖ ਲਿਖਾਏ, ਗੁਰਸਿੱਖ ਸਾਧ ਸੰਗ ਗੋਸ਼ਟ ਪ੍ਰੇਮ ਪ੍ਰਸੰਗ ਨਿਮਰਤਾ ਨਿਰੰਤਰੀ ਕੇ ਸਹਿਜ ਸਮਾਏ। ਫਿਰ ਭਾਈ ਸਾਹਿਬ ਕਹਿੰਦੇ ਆ ਕਿ ਗੁਰੂ ਦੇ ਸਿੱਖਾਂ ਦੀ ਜਿਹੜੀ ਸਾਧ ਸੰਗਤ ਹੈ, ਉਹ ਸਤਸੰਗ ਜਾ ਕੇ ਸਤਿਗੁਰਾਂ ਦੇ ਪ੍ਰਸੰਗ ਕੌਤਕ ਸੰਸਾਰ 'ਤੇ ਕਰ ਰਹੇ ਆ। ਉਹਨਾਂ ਦੀ ਪ੍ਰੇਮ ਨਾਲ ਗੋਸ਼ਟ ਚਰਚਾ ਕਥਾ ਵਾਰਤਾ ਕੀਤੀ ਔਰ ਨਿਮਰਤੀ ਨਿਰੰਤਰੀ ਨਿਮਰਤਾ ਨਿਰੰਤਰੀ, ਜਿਹੜੀ ਨਿਮਰਤਾ ਹੀ ਨਿਰੰਤਰੀ ਇੱਕ ਰਸ, ਇਸ ਨਿਮਰਤਾ ਨੂੰ ਧਾਰਨ ਕਰਦੇ ਆ, ਉਹ ਸਹਿਜ ਫੇ ਸਹਿਜ ਸਮਾਏ ਹੈ, ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਆ। ਹਾਂਜੀ, ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦੇ ਆ। ਸ਼੍ਰੀ ਗੁਰ ਚਰਨ, ਸ਼੍ਰੀ ਗੁਰ ਸ਼੍ਰੀ ਗੁਰ ਬਚਨ ਲੇਖ, ਸ਼੍ਰੀ ਗੁਰ ਸੇਵਕ ਭੇਖ, ਅਚਲ ਅਲੇਖ ਪ੍ਰਭੂ ਅਲੱਖ ਲਿਖਾਏ। ਸ਼੍ਰੀ ਸਤਿਗੁਰੂ ਦੇ ਬਚਨਾਂ ਨੂੰ ਜਦੋਂ ਹਿਰਦੇ ਵਿੱਚ ਲਿਖ ਲੈਣ ਕਰਕੇ, ਭਾਵ ਧਾਰਨ ਕਰਕੇ, ਸ਼੍ਰੀ ਗੁਰੂ ਜਿਹੜੇ ਸੇਵਕ ਦਾ ਭੇਖ ਸਰੀਰ ਉੱਤੇ ਧਾਰ ਲੈਣ ਕਰਕੇ, ਅਚਲ ਅਲੇਖ ਅਲੱਖ ਪ੍ਰਭੂ ਨੇ ਜਿਹੜਾ ਆਪਣਾ ਸਵਰੂਪ ਸੀ ਉਹਨੂੰ ਲਿਖਾ ਦਿੱਤਾ, ਅਥਵਾ ਸਤਿਗੁਰੂ ਦੇ ਹੁਕਮ ਨੂੰ ਚੰਗੀ ਤਰ੍ਹਾਂ ਮਨ 'ਚ ਧਾਰ ਲੈਣ ਦੇ ਨਾਲ, ਗੁਰਸਿੱਖ ਦੀ ਜਿਹੜੀ ਧਾਰਨੀ ਧਾਰ ਲੈਣ ਨਾਲ ਪਰਮਾਤਮਾ ਆਪਣਾ ਆਪ ਪ੍ਰਗਟ ਕਰ ਦਿੰਦਾ ਹੈ। ਫਿਰ ਅਲੱਖ ਲਿਖਾਏ, ਅਲੱਖ ਆਪਣੇ ਆਪ ਨੂੰ ਲਿਖਾ ਦਿੰਦਾ ਹੈ। ਗੁਰਸਿੱਖ ਸਾਧ ਸੰਗ ਗੋਸ਼ਟ ਪ੍ਰੇਮ ਪ੍ਰਸੰਗ ਨਿਮਰਤਾ ਨਿਰੰਤਾਰੀ ਕੈ ਸਹਿਜ ਸਮਾਏ ਹੈ। ਨਿਰੰਤਰੀ ਕੇ ਸਹਿਜ ਸਮਾਏ, ਗੁਰਸਿੱਖ ਜਿਹੜੇ ਆ ਸਾਧ ਸੰਗਤ ਭਾਵ ਸਤਿਗੁਰੂ ਨਾਲ ਮਿਲ ਕੇ ਪ੍ਰੇਮ ਪ੍ਰਸੰਗ ਦੀ ਗੋਸ਼ਟ ਮੈਨੇ ਗਿਆਨ ਚਰਚਾ ਕਰਦੇ ਔਰ ਸਦਾ ਵਾਸਤੇ ਨਿਮਰਤਾ ਧਾਰਨ ਕਰਕੇ ਸਹਿਜ ਅਵਸਥਾ ਜਿਹੜੀ ਬ੍ਰਹਮ ਸਰੂਪ ਵਿੱਚ ਸਮਾਏ ਰਹਿੰਦੇ। ਜੈਸੇ ਤੋਂ ਮਜੀਠ ਵਸਦਾਸ ਹੈ ਖੋਏ ਕਾਢੀਅਤ, ਅੰਬਰ ਸੋ ਰੰਗ ਪੈ ਸੰਗ ਨਾ ਤਾਜਦਾ। ਜਿਸ ਤਰ੍ਹਾਂ ਧਰਤੀ ਨੂੰ ਪੁੱਟ ਪੁੱਟ ਕੇ ਮਜੀਠ ਨੂੰ ਕੱਢ ਲਈਦਾ ਔਰ ਕੱਪੜੇ ਨੂੰ ਉਹਦਾ ਰੰਗ ਚਾੜ ਲਈਦਾ, ਪਰ ਉਹ ਕੱਪੜੇ ਦਾ ਸਾਥ ਨਹੀਂ ਤਿਆਗਦਾ। ਕੱਪੜਾ ਪਾਟ ਵਿਛਕ ਜਾਏ ਜਿਨ੍ਹਾਂ ਤੋਂ ਉਹ ਉਨਾ ਹੀ ਉਹ ਜ਼ਿਆਦਾ ਚਮਕਦਾ। ਜੈਸੇ ਤੋਂ ਕੁਸਾਮ ਤਾਜ ਮੂਲ ਫੂਲ ਆਨੀਅਤ, ਜਾਨੀਅਤ ਸੰਗ ਛਾੜ ਤਾਂ ਹੀ ਤੇ ਭਜਦਾ ਹੈ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਕੁਸੁੰਬੇ ਦੀ ਜੜ ਤਿਆਗ ਕੇ ਉਹਦੇ ਫੁੱਲ ਲਿਆਈਦੇ ਆ ਔਰ ਉਹਨਾਂ ਦੇ ਰੰਗ ਵਿੱਚ ਕੱਪੜਾ ਰੰਗ ਲਈਦਾ, ਭਾਈ ਸਾਹਿਬ ਕਹਿੰਦੇ ਇਉਂ ਜਾਣਿਆ ਜਾਂਦਾ ਕਿ ਉਸੇ ਰੰਗ ਕਰਕੇ ਉਸੇ ਕਰ ਕਹਿੰਦੇ ਜਿਹੜਾ ਉਹ ਰੰਗ ਆ ਕੱਪੜੇ ਦਾ ਸਾਥ ਛੱਡ ਕੇ ਭੱਜ ਜਾਂਦਾ। ਜੈਸੇ ਤੋਂ ਕੁਸੰਬ ਤਜ ਮੂਲ ਫੁੱਲ ਆਨੀਅਤ, ਕੁਸੰਬੇ ਦਾ ਮੂਲ ਜੜ ਛੱਡ ਕੇ ਫੁੱਲ ਆਨੀਅਤ ਲਿਆਏ ਜਾਂਦੇ ਆ। ਜਾਨੀਅਤ ਸੰਗ ਛੱਡ ਤਾਂ ਹੀ ਤੇ ਭਜਦਾ, ਇਉਂ ਜਾਣੀ ਤਾਂ ਮੈਨੇ ਜਾਣੀਦਾ ਕਿ ਉਸੇ ਕਰਕੇ ਰੰਗ ਜਿਹੜਾ ਕੱਪੜੇ ਦਾ ਸਾਥ ਛੱਡ ਕੇ ਭੱਜ ਜਾਂਦਾ। ਆਤਮ ਮਨਜੀਤ ਨੂੰ ਧਰਤੀ 'ਚੋਂ ਪੁੱਟ ਕੇ ਲਿਆਈਦਾ। ਇਸੇ ਵਾਸਤੇ ਉਹਦਾ ਰੰਗ ਪੱਕਾ ਆ ਅਤੇ ਕੁਸੁੰਬੇ ਦੇ ਫੁੱਲਾਂ ਨੂੰ ਲਿਆ ਕੇ ਕੱਪੜਾ ਰੰਗਿਆ ਜਾਂਦਾ। ਇਸੇ ਗੱਲ ਕਹਿੰਦੀ ਉਹਦਾ ਰੰਗ ਕੱਚਾ ਆ। ਅਰਧ ਉਰਧ ਮੁੱਖ ਸਲਲ ਸੂਚੀ ਸੁਭਾਅ ਤਾਂ ਤੇ ਸੀਤ ਤਪਤ ਮਲ ਭਾਈ ਸਾਹਿਬ ਫਿਰ ਅੱਗੇ ਦੱਸਦੇ ਆ ਅਰਧ ਉਰਧ ਮੁੱਖ ਸਲਲ ਸੂਚੀ ਸੁਭਾਅ ਤਾਂ ਤੇ ਸੀਤ ਤਪਤ ਮਲ ਅਮਲ ਸਜਤ ਹੈ। ਜੰਮਲ ਦੀ ਜਗ੍ਹਾ ਅਮਲ ਚਾਹੀਦਾ। ਅਰਧ ਮੁੱਖ ਸਲਲ ਸੁਭਾਅ ਪਾਣੀ ਦਾ ਸੁਭਾਅ ਆ ਨੀਚੇ ਨੂੰ ਜਾਣਾ। ਉਰਧ ਮੁੱਖ ਸੂਚੀ ਸੁਭਾਅ ਨੀਵੇਂ ਮੂੰਹ ਰੱਖਣ ਪਾਣੀ ਦਾ ਸੁਭਾਅ ਆ ਅਤੇ ਉੱਚਾ ਮੂੰਹ ਰੱਖਣ ਅੱਗ ਦਾ ਸੁਭਾਅ ਆ। ਇਸੇ ਕਰਕੇ ਪਾਣੀ ਠੰਡਾ ਅਤੇ ਮਲ ਤੋਂ ਰਹਿਤ ਆ, ਮਲ ਮੈਨੇ ਮਲ ਤੋਂ ਰਹਿਤ ਆ। ਮਲ ਤੋਂ ਉਹ ਰਹਿਤ ਆ। ਅਰਧ ਉਰਧ ਮੁੱਖ ਸਲਲ ਅਤੇ ਅਰਧ ਨੀਚੇ ਜਾਣਾ ਪਾਣੀ ਦਾ ਸੁਭਾਅ ਆ। ਅਰਧ ਉਰਧ ਮੁੱਖ ਸਲਲ ਸੂਚੀ ਸੁਭਾਅ ਉਰਧ ਮੁੱਖ ਸੂਚੀ ਸੁਭਾਅ ਭਾਵ ਨੀਵੇਂ ਮੂੰਹ ਰੱਖਣਾ ਪਾਣੀ ਦਾ ਸੁਭਾਅ ਆ। ਔਰ ਫਿਰ ਉਰਧ ਉੱਚਾ ਮੂੰਹ ਰੱਖਣਾ ਅੱਗ ਦਾ ਸੁਭਾਅ ਆ। ਇਸੇ ਕਰਕੇ ਪਾਣੀ ਠੰਡਾ ਆ ਅਤੇ ਮੈਲ ਤੋਂ ਰਹਿਤ ਆ। ਸਜਤ ਹੈ ਫਿਰ ਉਹ ਸਜਦਾ ਹੈ। ਔਰ ਅਗਨੀ ਤੱਤੀ ਹੈ ਮੈਲੀ ਨਹੀਂ ਸੋਭਦੀ ਹੈ ਅਥਵਾ ਪਾਣੀ ਦਾ ਮੂੰਹ ਨੀਵਾਂ ਆ ਇਸੇ ਕਰਕੇ ਆਪ ਠੰਡਾ ਆ। ਔਰ ਜਿਹੜਾ ਇਹਦਾ ਸਾਥ ਕਰਨ ਵਾਲੇ ਨੂੰ ਠੰਡ ਪਾਉਂਦਾ ਆਪ ਨਿਰਮਲ ਆ। ਸਾਥ ਕਰਨ ਵਾਲੇ ਦੀ ਮੈਲ ਨੂੰ ਲੈ ਕੇ ਉਹਨਾਂ ਨੂੰ ਨਿਰਮਲ ਕਰ ਦਿੰਦਾ ਆਪ ਵੀ ਝਟਪਟ ਨਿਰਮਲ ਹੋ ਜਾਂਦਾ। ਪਰ ਅੱਗ ਦਾ ਮੂੰਹ ਉੱਚਾ ਆ ਇਸੇ ਕਰਕੇ ਉਹ ਤੱਤੀ ਹੈ ਮੈਲੀ ਹੈ। ਸਗੋਂ ਜੇ ਕੋਈ ਉਹਦੀ ਸੰਗਤ ਕਰਦਾ ਉਹਨੂੰ ਵੀ ਤੱਤਾ ਕਰ ਦਿੰਦੀ ਹੈ ਉਹਨੂੰ ਵੀ ਉਹ ਤੱਤਾ ਕਰ ਦਿੰਦੀ ਹੈ। ਗੁਰਮਤ ਦੁਰਮਤ ਊਚ ਨੀਚ ਨੀਚ ਊਚ ਜੀਤ ਹਾਰ ਹਾਰ ਜੀਤ ਲੱਜਾ ਨਾ ਲਾਇਤ। ਇਸੇ ਪ੍ਰਕਾਰ ਭਾਈ ਸਾਹਿਬ ਕਹਿੰਦੇ ਗੁਰਮਤ ਨੀਚ ਨੂੰ ਊਚ ਕਰਨ ਵਾਲੀ ਹੈ ਅਤੇ ਹਾਰ ਨੂੰ ਜਿੱਤ ਦਿਵਾਉਣ ਵਾਲੀ, ਦੁਰਮਤ ਨੂੰ ਊਚ ਦੁਰਮਤ ਨੂੰ ਊਚ ਨੂੰ ਨੀਚ ਕਰਨ ਵਾਲੀ, ਦੁਰਮਤ ਊਚ ਨੂੰ ਨੀਚ ਕਰਨ ਵਾਲੀ, ਜਿੱਤ ਨੂੰ ਹਾਰ ਦਿਵਾਉਣ ਵਾਲੀ। ਗੁਰਮਤ ਵਿੱਚ ਲੱਜਾ ਆ, ਦੁਰਮਤ ਵਿੱਚ ਨਾ ਲੱਜਤ ਬੇਸ਼ਰਮੀ ਹੈ। ਅਥਵਾ ਜਿਹੜੇ ਗੁਰਮਤੀ ਪੁਰਸ਼ ਹੈ ਉਹ ਹਰ ਸਮੇਂ ਬੁਰੇ ਪੁਰਸ਼ਾਂ ਦੇ ਬੁਰੇ ਕਰਮਾਂ ਤੋਂ ਲੱਜਾ ਸ਼ਰਮ ਕਰਦੇ ਰਹਿੰਦੇ, ਪਰ ਜਿਹੜੇ ਦੁਰਮਤੀ ਉਹਨਾਂ 'ਚ ਲੱਜਾ ਨਹੀਂ, ਉਹ ਬੁਰੇ ਕਰਮ ਨੂੰ ਨਿਸ਼ੰਕ ਹੋ ਕੇ ਕਰਦੇ, ਕਿਸੇ ਪਾਸੋਂ ਸ਼ਰਮ ਹਿਆ ਨਹੀਂ ਕਰਦੇ। ਇਹ ਜਿਹੜਾ ਮਨਮੁਖ ਹੁੰਦਾ ਸੁਭਾਅ ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਦਾ ਆ।